ਸੌਂਦੇ ਕਾਹਨੂੰ ਸੀ, ਕਦੇ ਨਹੀਂ ਮਹਾਂਪੁਰਸ਼ ਸੌਂਇਆ ਕਰਦੇ ਸਾਧ ਸਿੰਘ ਜੀ, ਸੰਸਾਰ ਸੌਂਦਾ, ਉਹਨਾਂ ਨੂੰ ਸਦਾ ਦੀ ਜਾਗਤ ਪ੍ਰਾਪਤ ਹੁੰਦੀ ਹੈ। ਸੰਸਾਰ ਤਾਂ ਦੋ ਨੀਂਦਾਂ ਸੌਂਦਾ, ਇੱਕ ਤਾਂ ਸਰੀਰ ਦੀ ਨੀਂਦ ਸੌਂਦਾ, ਇੱਕ ਇਹਦੇ ਉੱਤੇ ਮਨ ਦੀ ਨੀਂਦ ਚੜ੍ਹੀ ਹੋਈ ਹੈ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਨਾਣੀ, ਰਜੋ ਗੁਣ ਤਮੋ ਗੁਣ ਸਤੋ ਗੁਣ ਦੀਆਂ ਲਹਿਰਾਂ ਦੇ ਵਿੱਚ ਇਹ ਆਪਣੇ ਦੇਖਦਾ, ਪਰਾਏ ਦੇਖਦਾ, ਮਿੱਤਰ ਦੇਖਦਾ, ਦੁਸ਼ਮਣ ਦੇਖਦਾ, ਘਾਟੇ ਦੇਖਦਾ, ਵਾਧੇ ਦੇਖਦਾ, ਅਤੇ ਇਹਦੇ ਵਿੱਚ ਸੁੱਤਾ ਪਿਆ। ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਬਿਨਾਣੀ, ਇੱਕ ਤਾਂ ਨੀਂਦ ਹੁੰਦੀ ਆ ਸਰੀਰ ਦੀ, ਇੱਕ ਮਨ ਦੀ ਨੀਂਦ, ਮਹਾਂਪੁਰਖਾਂ 'ਚ ਨਹੀਂ ਹੁੰਦੀ। ਨੀਂਦ ਤੋਂ ਖਾਲੀ ਇਹ ਹੋਇਆ ਕਰਦੇ ਨੇ, ਆਪ ਦਰਖਤ ਦੇ ਥੱਲੇ ਆਪ ਜਾ ਕੇ ਮੈਦਾਨ ਵਿੱਚ ਪਏ ਨੇ, ਅਤੇ ਦਿਨ ਚੜ੍ਹਦਾ ਗਿਆ, ਕਿਸ ਅਵਸਥਾ 'ਚ ਪਏ ਨੇ। ਅਨਹਦ ਸੁਣ ਰੱਤੇ ਸੇ ਜੈ ਕੈਸੇ ਜਿਸ 'ਤੇ ਉਪਜੇ ਤਿਸੀ ਰਹਿਸੇ। ਮਹਾਤਮਾ ਵੀ ਜੇ ਅਨਹਦ ਸੁਣ ਫੁਰਵਸਥਾ 'ਚ ਪਹੁੰਚ ਜਾਣ, ਕੋਈ ਫੁਰਨਾ ਨਾ ਕਰਨ ਕਰਕੇ ਸਰੀਰ ਹਰਕਤ ਨਹੀਂ ਕਰਿਆ ਕਰਦਾ। ਉਸੇ ਵੇਲੇ ਇੱਕ ਚਿੱਟਾ ਸੱਪ ਆਇਆ, ਆ ਕੇ ਉਹਨੇ ਫਣ ਖਿਲਾਰਿਆ ਅਤੇ ਮਹਾਰਾਜ ਦੇ ਮੁੱਖ ਦੇ ਉੱਤੇ ਛਾਂ ਕਰ ਦਿੱਤੀ। ਰਾਏ ਬਲਾਰ ਨੇ ਆ ਕੇ ਦੇਖਿਆ, ਕਹਿਣ ਲੱਗੇ ਹੈਰਾਨੀ ਦੀ ਗੱਲ ਹੈ, ਇਹ ਬੱਚਾ ਹੈ, ਕੀ ਹੈ ਇਹ? ਸੱਪ ਨੇ ਡੰਗ ਨਹੀਂ ਮਾਰਿਆ, ਸਿਰ ਦੇ ਉੱਤੇ ਧੁੱਪ ਨੂੰ ਆਪਣੇ ਉੱਤੇ ਰੋਕੀ ਬੈਠਾ ਹੈ ਅਤੇ ਪਰਛਾਵਾਂ ਮੁੱਖ ਦੇ ਉੱਤੇ ਪੈ, ਅਤੇ ਚਿਹਰਾ ਲਾਲ ਦਗ ਦਗ ਕਰਦਾ। ਸਵਾਰ ਭੇਜਿਆ ਵੀ ਜਾ ਕੇ ਦੇਖ ਜੀਵਤ ਹੈ। ਸਵਾਰ ਗਿਆ ਤਾਂ ਉਹ ਸੱਪ ਹੌਲੀ ਹੌਲੀ ਲਾਂਬੇ ਹੋ ਗਿਆ, ਛਾਈ ਮਾਈ ਹੋ ਗਿਆ। ਕਹਿਣ ਲੱਗਿਆ ਮਹਾਰਾਜ ਠੀਕ ਨੇ ਨਾਨਕ ਜੀ, ਮੇਰੀ ਵੀ ਸਮਝ 'ਚ ਨਹੀਂ ਆਉਂਦਾ ਵੀ ਕੀ ਹੈ। ਕਹਿੰਦੇ ਮੈਂ ਸਮਝ ਗਿਆ, ਪਹਿਲਾ ਸਿੱਖ ਰਾਏ ਬਲਾਰ ਹੋਇਆ, ਬੇਬੇ ਨਾਨਕੀ ਫਿਰ ਦੂਜੇ ਨੰਬਰ 'ਤੇ ਇਹ ਸੀਗੇ। ਬੇਬੇ ਨਾਨਕੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਸਮਝਿਆ ਪੂਰੀ ਤਰ੍ਹਾਂ ਨਾਲ, ਰਾਏ ਬਲਾਰ ਜੀ ਨੇ ਫਿਰ ਸਮਝਿਆ। ਕਹਿਣ ਲੱਗੇ ਇੱਕ ਦਿਨ ਦਰਖਤ ਦੇ ਥੱਲੇ ਪਏ ਨੇ, ਸਾਰੇ ਦਰਖਤਾਂ ਦੇ ਪਰਛਾਵੇਂ ਬਦਲ ਗਏ, ਪੱਛਮ ਵੱਲ ਨੂੰ ਪੂਰਬ ਵੱਲ ਨੂੰ ਹੋ ਗਏ, ਪੂਰਬ ਤੋਂ ਬਦਲ ਕੇ ਪੱਛਮ ਵੱਲ ਨੂੰ ਸਾਰਿਆਂ ਦਰਖਤਾਂ ਦੇ ਹੋ ਗਏ, ਲੇਕਿਨ ਇੱਕ ਦਰਖਤ ਹੈ ਜਿਹਦੇ ਥੱਲੇ ਪਏ ਨੇ, ਉਹ ਪਰਛਾਵਾਂ ਜਿਵੇਂ ਰੋਕੀ ਹੈ। ਉਸ ਦਿਨ ਵੀ ਇਹ ਰਾਏ ਬਲਾਰ ਆ ਗਿਆ। ਸੋ ਇਸ ਤੋਂ ਬਾਅਦ ਕਹਿੰਦੇ ਪਸ਼ੂ ਚਾਰਨ ਜਾਂਦੇ ਨੇ, ਪਿਤਾ ਨੇ ਕਿਹਾ ਵੀ ਤੂੰ ਜੇ ਹੋਰ ਕੰਮ ਨਹੀਂ ਕਰਨਾ ਤੂੰ ਪਸ਼ੂ ਇਹ ਚਾਰ ਲੈ, ਲੇਕਿਨ ਆਪ ਆਪਣੀ ਧੁੰਨ ਦੇ ਵਿੱਚ ਬੈਠੇ ਨੇ। ਪਸ਼ੂ ਗਏ ਖੁੱਲ੍ਹੇ ਖੇਤ ਖਾਂਦੇ ਫਿਰਦੇ, ਇੱਕ ਕਿਸਾਨ ਦਾ ਖੇਤ ਖਾ ਲਿਆ, ਕਿਸਾਨ ਆਇਆ ਝਗੜਾ ਕਰਦਾ, ਮੱਝਾਂ ਨੂੰ ਕੁੱਟ ਕੁੱਟ ਕੇ ਬਾਹਰ ਕੱਢਦਾ, ਬੜਾ ਕ੍ਰੋਧਿਤ ਹੋਇਆ, ਰਾਏ ਦੇ ਪਾਸ ਆ ਕੇ ਸ਼ਿਕਾਇਤ ਲਾਉਂਦਾ। ਗੁਰੂ ਨਾਨਕ ਪਾਤਸ਼ਾਹ ਦੀ ਪਹਿਲੀ ਪੇਸ਼ੀ ਹੁੰਦੀ ਹੈ। ਕਹਿਣ ਲੱਗੇ ਨਾਨਕ ਜੀ ਤੁਸੀਂ ਡੰਗਰਾਂ ਤੋਂ ਇਹਨਾਂ ਦੀ ਖੇਤ ਖਾ ਦਿੱਤੇ। ਕਹਿੰਦੇ ਖੇਤ ਪਰਮੇਸ਼ਰ ਦੇ ਨੇ, ਖਾਇਆ ਨਹੀਂ ਮੁੱਕਿਆ ਕਰਦੇ, ਸਮਾਂ ਵਧਿਆ ਕਰਦੇ ਨੇ, ਜਾ ਕੇ ਦੇਖ ਲਓ। ਜਦੋਂ ਜਾ ਕੇ ਦੇਖਿਆ ਹੈਰਾਨ ਹੋ ਗਿਆ, ਉਹ ਵੀ ਕਹਿਣ ਲੱਗੇ ਤਾਂ ਸਭ ਖਾਧੇ ਹੋਏ ਸੀ, ਇਹ ਕੀ ਹੋ ਗਿਆ, ਤਾਂ ਪਹਿਲਾਂ ਨਾਲੋਂ ਵੀ ਦੂਣੇ ਨਿਕਲੇ ਹੋਏ ਨੇ। ਸੋ ਕਹਿਣ ਲੱਗੇ ਇਹ ਜਿਹੀਆਂ ਅਜੀਬ ਬਾਤਾਂ ਗੁਰੂ ਨਾਨਕ ਪਾਤਸ਼ਾਹ ਦੀਆਂ, ਜਦ ਤੋਂ ਅਸੀਂ ਸੰਗਤ ਕਰਨ ਲੱਗੇ ਹਾਂ ਉਸ ਵੇਲੇ ਤੋਂ ਆਮ ਗੁਰਸਿੱਖਾਂ ਦੇ ਵਿੱਚ ਉਹਨਾਂ ਦੀਆਂ ਕਥਾ ਕਥਾਵਾਂ ਚੱਲਦੀਆਂ ਰਹਿੰਦੀਆਂ ਬੜੇ ਪਿਆਰ ਦੇ ਨਾਲ, ਅਤੇ ਉਹਦੇ ਨਾਲ ਸ਼ਰਧਾ ਵੀ ਵੱਧਦੀ ਹੈ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਕਹਿਣ ਲੱਗੇ ਬਾਕੀ ਜੋ ਹੈ ਮਹਾਂਪੁਰਸ਼ ਸਾਰੇ ਆਏ। ਸ਼੍ਰੀ ਰਾਮ ਚੰਦਰ ਜੀ ਮਹਾਰਾਜ 64 ਦਿਨ ਬ੍ਰਹਮ ਵਿੱਦਿਆ ਵਸ਼ਿਸ਼ਠ ਜੀ ਤੋਂ ਪੜ੍ਹਦੇ ਰਹੇ। 8 ਦਿਨ ਆਪ ਨੇ ਵਿਸ਼ਵਾਮਿੱਤਰ ਤੋਂ ਸ਼ਸਤਰ ਵਿੱਦਿਆ ਸਿੱਖ ਦਾ ਅਭਿਆਸ ਕੀਤਾ, ਅਤੇ ਕ੍ਰਿਸ਼ਨ ਮਹਾਰਾਜ ਜੀ ਨੇ 8 ਦਿਨ ਦੇ ਵਿੱਚ ਬ੍ਰਹਮ ਗਿਆਨ ਦੀ ਵਿੱਦਿਆ ਲਈ ਵਿਸ਼ਵ ਦਰਵਾਸਾ ਜੀ ਤੋਂ, ਅਤੇ 64 ਦਿਨਾਂ ਦੇ ਅੰਦਰ ਸੰਦੀਪਨ ਤੋਂ ਆਪ ਨੇ ਸ਼ਸਤਰ ਵਿੱਦਿਆ ਧਾਰਨ ਕੀਤੀ। ਗੁਰੂ ਨਾਨਕ ਪਾਤਸ਼ਾਹ ਨੇ ਇਹ ਤਾਂ ਸਕੂਲ 'ਚ ਭੇਜੇ ਨੇ ਤਾਂ ਸਕੂਲ ਵਾਲੇ ਨੂੰ ਪੜ੍ਹਾਤਾ, ਮਕਤਬ 'ਚ ਭੇਜੇ ਨੇ ਮਦਰਸੇ ਦੇ ਅੰਦਰ ਤਾਂ ਮੁੱਲਾਂ ਨੂੰ ਪੜ੍ਹਾਤਾ, ਸੰਸਕ੍ਰਿਤ ਪੜ੍ਹਨ ਭੇਜੇ ਨੇ ਤਾਂ ਬਿਰਜਨਾਥ ਨੂੰ ਪੜ੍ਹਾਤਾ, ਅਤੇ ਬਿਨਾਂ ਹੀ ਪੜ੍ਹੇ ਉਹ ਪੜ੍ਹੇ ਹੋਏ ਨੇ, ਉਹ ਤਾਂ ਦੂਜਿਆਂ ਨੂੰ ਪੜ੍ਹਾਉਣ ਵਾਲੇ ਨੇ। ਇਹ ਸੰਸਾਰ ਕਹਿੰਦਾ ਵੀ ਗੁਰੂ ਨਾਨਕ ਪੜ੍ਹ ਨਹੀਂ ਗਿਆ, ਅੱਜ ਦੇ ਪ੍ਰੋਫੈਸਰ ਕਹਿੰਦੇ ਆ ਨਹੀਂ ਜ਼ਰੂਰ ਪੜ੍ਹਿਆ ਹੋਣਾ, ਆਪਣੇ ਨਾਲ ਗੁਰੂ ਨਾਨਕ ਨੂੰ ਮਿਲਦੇ ਨੇ, ਜਾਣਦੇ ਨਹੀਂ ਹੈ, ਮਨੁੱਖ ਜਾਣਦੇ ਨੇ। ਜਦੋਂ ਮਨੁੱਖ ਜਾਣਦੇ ਆ ਅਸੀਂ ਆਪਣੀ ਬੁੱਧੀ ਦੇ ਨਾਲ ਵੇਚਾਂਗੇ, ਅਸੀਂ ਕਹਿਣਗੇ ਅਸੀਂ ਤਾਂ PhD ਕਰੀ ਹੋਈ ਆ, ਗੁਰੂ ਨਾਨਕ ਨੇ ਤਾਂ ਪਹਿਲੀਆਂ ਦੂਜੀਆਂ 5-7 10 ਜਮਾਤਾਂ ਪੜ੍ਹੀਆਂ ਹੋਣੀਆਂ, ਉਸ ਵੇਲੇ ਕਿਹੜਾ PhD ਕਰਦਾ ਸੀ। ਆਪਣੇ ਆਪ ਨੂੰ ਵੱਡਾ ਕਹਿੰਦੇ ਆ। ਗੁਰੂ ਨਾਨਕ ਕਹਿੰਦਾ ਨਾ ਪਿਆਰਿਓ ਸੁਣੋ, ਪੜ੍ਹਿਆ ਮੂਰਖ ਆਖੀ ਹੈ ਜਿਸ ਵਿੱਚ ਲੱਭ ਲੋਭ ਹੰਕਾਰ, ਪੜ੍ਹਿਆ ਨਾ ਉਹਨੂੰ ਕਹੋ, ਉਹ ਤਾਂ ਮੂਰਖ ਹੁੰਦਾ ਜਿਹਦੇ ਵਿੱਚ ਅਜੇ ਲੱਭ ਲੋਭ ਹੰਕਾਰ ਕਾਮ ਪਿਆ, ਕ੍ਰੋਧ ਪਿਆ, ਲੋਭ ਮੋਹ ਹੰਕਾਰ, ਈਰਖਾ, ਨਿੰਦਿਆ, ਚੁਗਲੀ, ਵਕੀਲੀ, ਆਸਾ ਤ੍ਰਿਸ਼ਨਾ ਦੀਆਂ ਡੈਣਾਂ ਅੰਦਰ ਲਈ ਬੈਠਾ। ਉਹਨੂੰ ਪੜ੍ਹਿਆ ਹੋਇਆ ਕੌਣ ਕਹਿੰਦਾ? ਉਹ ਤਾਂ ਅਨਪੜ੍ਹ, ਪੜ੍ਹਿਆ ਹੋਇਆ ਉਹ ਹੈ ਸੋ ਪੜ੍ਹਿਆ ਨਾਨਕ ਸੋ ਪੜ੍ਹਿਆ ਸੋ ਪੰਡਿਤ ਬੀਨਾ ਜਿਸ ਰਾਮ ਨਾਮ ਗੱਲ ਹਾ, ਜਿਹੜਾ ਹਰ ਵਕਤ ਪ੍ਰਭੂ ਨੂੰ ਯਾਦ ਰੱਖਦਾ, ਕਿਉਂਕਿ ਪੜ੍ਹ ਕੇ ਤਾਂ ਸੋਝੀ ਆਉਂਦੀ ਹੈ, ਪੜ੍ਹ ਕੇ ਹਨੇਰਾ ਨਹੀਂ ਮਨ 'ਚ ਪੈਂਦਾ, ਲੇਕਿਨ ਜੋ ਸਾਡੀ ਵਿੱਦਿਆ ਇਹ ਮਨ 'ਚ ਹਨੇਰਾ ਪਾਉਂਦੀ ਹੈ। ਇਹ ਸਾਨੂੰ ਸੱਚ ਦੀ ਪੜ੍ਹਾਈ ਨਹੀਂ ਜਾਣ ਦਿੰਦੀ, ਨਾ ਸਾਡੇ ਅੰਦਰ ਨੇਚਾ ਆਉਂਦਾ, ਇਸ ਕਰਕੇ ਵਿੱਦਿਆ ਕਿਸੇ ਕੰਮ ਨਹੀਂ ਹੈ। ਰੋਟੀ ਕਮਾਉਣ ਦੇ ਕੰਮ ਹੈ, ਰੋਟੀ ਪਰਮੇਸ਼ਰ ਦਿੰਦਾ, ਇਸ ਕਰਕੇ ਫਜ਼ੂਲ ਹੈ। ਗੁਰੂ ਨਾਨਕ ਪਾਤਸ਼ਾਹ ਨੂੰ ਪੜ੍ਹਨ ਪਾ ਦਿੰਦੇ ਨੇ, ਆਪਣੇ ਦੱਸਿਆ ਕਿ ਜਦੋਂ ਪਿਤਾ ਜੀ ਪੜ੍ਹਨ ਵਾਸਤੇ ਲੈ ਗਏ ਤਾਂ ਉਹ ਦਾਖਲ ਕਰਾ ਦਿੱਤੇ, ਸ਼ੱਕਰ ਦੀ ਪਰਾਤ ਦੇ ਤੀ, ਸਵਾ ਰੁਪਈਆ ਉੱਤੇ ਰੱਖਦਾ, ਇੱਕ ਫੁਲਕਾਰੀ ਰੱਖਤੀ, ਇਹ ਦੱਸਣਾ ਹੋਇਆ ਕਰਦੀ ਸੀ ਪੜ੍ਹਾਈ ਦੀ ਫੀਸ, ਐਂਟਰੀ ਫੀਸ। ਸ਼ੱਕਰ ਬੱਚਿਆਂ ਨੂੰ ਵੰਡ ਦਿੱਤੀ ਅਤੇ ਉਹ ਜੋ ਸਵਾ ਰੁਪਈਆ ਸੀ ਪਾਤਾ ਜੀ ਦੇ ਪਾਸ ਚਲਾ ਗਿਆ, ਫੁਲਕਾਰੀ ਚਲੀ ਗਈ, ਅਤੇ ਆਪਣੇ ਗੁਰੂ ਨਾਨਕ ਦਾ ਨਾਮ ਆਪਣੇ ਰਜਿਸਟਰ 'ਚ ਲਿਖ ਲਿਆ। ਅਤੇ ਨਾਲ ਬੱਚੇ ਪੜ੍ਹਦੇ ਨੇ, ਕਹਿਣ ਲੱਗੇ ਨਾਨਕ ਜੀ ਇੱਥੇ ਬਹੁਤ ਤੁਹਾਨੂੰ ਪਿਆਰ ਨਾਲ ਪੜ੍ਹਾਵਾਂਗੇ, ਉਹ ਦੇਖੋ ਬੱਚੇ ਪਹਾੜੇ ਪੜ੍ਹਦੇ ਨੇ, ਤੁਸੀਂ ਵੀ ਵਿੱਚੇ ਬੋਲੀ ਜਾਓ ਜਿਵੇਂ ਉਹ ਬੋਲਦੇ। ਖੜ੍ਹ ਗਏ, ਇੱਕ ਦੂਣੀ ਦੂਣੀ, ਦੋ ਦੂਣੀ ਚਾਰ, ਇੱਕ ਮੂਹਰੇ ਬੋਲਦਾ, ਦੂਏ ਪਿੱਛੇ ਬੋਲਦੇ, ਗੁਰੂ ਨਾਨਕ ਚੁੱਪ ਕਰੇ ਖੜ੍ਹੇ। ਦੂਸਰੇ ਦਿਨ ਫੇਰ ਗਏ ਸਕੂਲ ਦੇ ਅੰਦਰ, ਕਹਿੰਦੇ ਫੱਟੀ ਲੈ ਆਇਓ। ਫੱਟੀ ਲੈ ਆਉਂਦੀ ਅਤੇ ਉਸ ਵੇਲੇ ਪਾਤਾ ਜੀ ਨੇ ਕਿਹਾ ਮੇਰੇ ਪਾਸ ਲਿਆਓ, ਕਲਮ ਘੜ ਕੇ ਦੇ ਤੀ, ਸਿਆਹੀ ਦੇ ਤੀ, ਅਤੇ ਕਹਿੰਦੇ ਮੈਂ ਅੱਖਰ ਪਾਉਣਾ, ਤੁਸੀਂ ਉਸੇ ਤਰ੍ਹਾਂ ਅੱਖਰ ਪਾ ਲਿਓ। ਉੱਤੇ ਪਹਿਲਾਂ ਲਿਖਦਾ ਓਮ ਨਵੇਂ ਸਿੱਧੰ, ਇਹ ਮੰਗਲ ਹੁੰਦਾ ਹੈ, ਪਰਮੇਸ਼ਰ ਨੂੰ ਨਮਸਕਾਰ ਕਰਕੇ ਕਾਰਜ ਦੀ ਸਿੱਧੀ ਵਾਸਤੇ ਲਿਖਿਆ, ਜਿਵੇਂ ਆਪਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਲੈਂਦੇ। ਜਦ ਦੂਜਾ ਅੱਖਰ ਪਾਉਣ ਲੱਗੇ, ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਪਾਤਾ ਜੀ ਇਹ ਜੋ ਤੁਸੀਂ ਲਿਖਿਆ ਇਹਦਾ ਮਤਲਬ ਤਾਂ ਤੁਸੀਂ ਮੈਨੂੰ ਸਮਝਾਇਆ ਨਹੀਂ। ਕਹਿੰਦੇ ਨਾਨਕ ਜੀ ਇਹ ਜੋ ਓਮ ਹੈ ਇਹਨੂੰ ਪਰਮੇਸ਼ ਈਸ਼ਵਰ ਸਮਝ ਲਓ, ਉਹਦੇ ਅੱਗੇ ਨਮਸਕਾਰ ਕਰਕੇ ਅਸੀਂ ਸਿੱਧੀ ਵਾਸਤੇ ਅਰਦਾਸ ਕਰਦੇ ਹਾਂ ਵੀ ਸਾਡਾ ਕਾਰਜ ਸਿੱਧ ਹੋਵੇ। ਗੁਰੂ ਨਾਨਕ ਕਹਿੰਦੇ ਪਾਤਾ ਜੀ ਤੁਸੀਂ ਉਸ ਨੂੰ ਜਾਣਦੇ ਵੀ ਹੋ? ਪਹਿਲਾ ਸਵਾਲ ਅੱਜ ਉਹਦੇ ਉੱਤੇ ਹੋਇਆ। ਕਹਿੰਦੇ ਉਹਨੂੰ ਜਾਣਦੇ ਹੋ, ਪਛਾਣਦੇ ਹੋ? ਸੱਚ ਨਿਕਲ ਗਿਆ ਉਹਦੇ ਮੂੰਹ 'ਚੋਂ, ਕਹਿੰਦਾ ਨਾ ਨਾਨਕ ਜੀ ਮੈਂ ਤਾਂ ਪਿਤਾ ਪੁਰਖ ਹੀ ਰਸਮ ਕਰਦਾ, ਮੈਨੂੰ ਕੋਈ ਪਤਾ ਨਹੀਂ ਉਹ ਕੌਣ ਨੇ, ਕਿੱਥੇ ਰਹਿੰਦੇ, ਲੇਕਿਨ ਮੰਤਰ ਹੈ, ਰੂਟੀਨ ਦੇ ਨਾਲ ਸਾਡੇ ਮੂੰਹ 'ਤੇ ਚੜਿਆ ਹੋਇਆ, ਅਸੀਂ ਲਿਖਦੇ ਹਾਂ, ਆਪਾਂ ਵੀ ਲਿਖਦੇ ਹਾਂ ਕਿ ਓਂਕਾਰ ਸਤਿਗੁਰ ਪਾਤ ਚਿੱਠੀ ਲਿਖਣ ਪਏ। ਕਹਿੰਦੇ ਇਵੇਂ ਜਿਵੇਂ ਅਸੀਂ ਲਿਖਦੇ ਹਾਂ। ਕਹਿੰਦੇ ਚੰਗਾ ਅੱਜ ਤੁਸੀਂ ਪਹਾੜੇ ਪੜ੍ਹ ਲਓ ਫਿਰ। ਕਹਿੰਦੇ ਉਹ ਜਿਹੜਾ ਮੈਨੂੰ ਪੜ੍ਹਾਉਣ ਲੱਗੇ ਹੋ ਪੜ੍ਹਾਈ ਤੁਸੀਂ, ਇਹ ਕੀ ਕੰਮ ਆਏਗੀ? ਕਹਿੰਦੇ ਇਹਦੇ 'ਚ ਹਿਸਾਬ ਕਿਤਾਬ ਆ ਜਾਏਗਾ, ਜਮ੍ਹਾਂ ਖਰਚ ਕਰਨ ਦਾ ਤੁਹਾਨੂੰ ਪਤਾ ਲੱਗ ਜਾਏਗਾ, ਅਤੇ ਰੋਕੜ ਬਈ ਤੁਸੀਂ ਲਿਖਣ ਲੱਗ ਜਾਓਗੇ, ਇਹ ਲੇਖੇ ਪੱਤੇ ਤੁਹਾਨੂੰ ਕਰਨੇ ਆ ਜਾਣਗੇ। ਗੁਰੂ ਨਾਨਕ ਕਹਿਣ ਲੱਗਿਆ ਪਾਤਾ ਜੀ ਇਹ ਲੇਖੇ ਬੇ ਪੱਤੇ ਕਰੇ ਹੋਏ ਮੈਨੂੰ ਜਮਦੂਤਾਂ ਤੋਂ ਛਡਾ ਦੇਣਗੇ, ਧਰਮਰਾਜ ਤੋਂ ਛਡਾ ਦੇਣਗੇ, ਉੱਥੇ ਤਾਂ ਨਹੀਂ ਮੈਨੂੰ ਜਾਣਾ ਪਏਗਾ। ਹੈਰਾਨ ਹੋ ਗਿਆ, ਕਹਿੰਦੇ ਜੇ ਉਹ ਵਿੱਦਿਆ ਜਾਣ ਦਿਓ ਤਾਂ ਮੈਨੂੰ ਪੜ੍ਹਾਓ, ਇਹ ਵਿੱਦਿਆ ਮੈਂ ਕੀ ਪੜ੍ਹਨੀ ਹੈ? ਉਸ ਵੇਲੇ ਕਹਿਣ ਲੱਗੇ ਵੀ ਐਸਾ ਲੇਖਾ ਜਾਣ ਦਿਓ। ਕਹਿੰਦੇ ਨਾ ਨਾਨਕ ਜੀ ਮੈਂ ਤਾਂ ਲੇਖੇ ਪੱਤੇ ਰੋਕੜ ਵਹੀ ਵਾਲੇ ਜਾਣਦਾ, ਮੈਨੂੰ ਨਹੀਂ ਉਹਨਾਂ ਲੇਖਿਆਂ ਦਾ ਪਤਾ, ਜੇ ਤੁਸੀਂ ਜਾਣਦੇ ਹੋ ਤਾਂ ਤੁਸੀਂ ਦੱਸ ਦਿਓ। ਵਿਅੰਗ ਭਾਵ ਨਾਲ ਉਹਨੇ ਸਵਾਲ ਕਰਿਆ ਬਈ ਦੇਖੋ ਇਹ ਕੀ ਕਹਿੰਦਾ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਇਸ ਤਰ੍ਹਾਂ ਫਰਮਾਨ ਦਿੰਦੇ,
ਲਿਖਣਾ ਤੂੰ ਜਾਣ ਲੈ ਲੇਖਾ ਆ
ਸਮਰਸ ਕਰ। ਹੁਣ ਪਰਦੇ ਨੂੰ ਪੜ੍ਹਾ ਰਹੇ ਨੇ 7 ਸਾਲ ਦੀ ਆਪਣੀ ਉਮਰ। ਮਤ ਕਾਗਦ ਕਰ ਸਾਰ ਪਾਓ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ। ਲਿਖ ਨਾਮ ਸਾਲਾ ਲਿਖ ਲਿਖ ਅੰਤ ਨਾ ਪਾਰਾ ਵਾਰ। ਬਾਬਾ ਇਹ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ। ਕਹਿਣ ਲੱਗੇ ਆ ਜਿਹੜੀ ਹੰਗਤਾ ਅਤੇ ਮਮਤਾ ਅੰਦਰ ਪਈ ਹੈ ਨਾ, ਮੈਂ ਅਤੇ ਮੇਰਾ ਦੋ ਚੀਜ਼ਾਂ, ਇਹ ਮੋਹ ਦੇ ਡਿਪਾਰਟਮੈਂਟ ਨੇ ਦੋਵੇਂ ਚੀਜ਼ਾਂ, ਇੱਕ ਮੈਂ ਇੱਕ ਮੇਰਾ। ਇਹਨਾਂ ਨੂੰ ਤਾਂ ਜਾਲ ਕੇ ਸਿਆਹੀ ਬਣਾ ਲੈ ਕਲਮ, ਅਤੇ ਇਹਨੂੰ ਜਿਹੜਾ ਕਾਗਜ਼ ਹੈ ਇਹ ਸਾਰਮਤ ਦਾ ਕਾਗਜ਼ ਲੈ। ਸਾਰਮਤ ਕੀ ਹੁੰਦੀ ਹੈ ਬਈ, ਇੱਥੇ ਸੰਸਾਰ ਦੇ ਵਿੱਚ ਸੱਚ ਕੀ ਹੈ ਅਤੇ ਝੂਠ ਕੀ ਹੈ। ਸੱਚ ਤਾਂ ਇੱਥੇ ਹੈ ਸਾਧ ਸਿੰਘ ਜੀ ਵਾਹਿਗੁਰੂ, ਝੂਠ ਹੈ ਜਿੰਨਾ ਕੁ ਤੁਸੀਂ ਅੱਖਾਂ ਨਾਲ ਦੇਖਦੇ ਹੋ ਕੰਨਾਂ ਨਾਲ ਸੁਣਦੇ ਹੋ। ਇਹ ਰਹਿਣ ਵਾਲੀ ਚੀਜ਼ ਨਹੀਂ, ਛਿਣ ਛਿਣ ਦੇ ਅੰਦਰ ਬਦਲਦੀ ਹੈ, ਹਰ ਛਿਣ ਦੇ ਵਿੱਚ ਬਦਲਦੀ ਹੈ। ਇੱਕ ਬੰਦੇ ਨੂੰ 5-7 ਸਾਲ ਬਾਅਦ ਦੇਖ ਲਓ ਕਿੰਨਾ ਬਦਲਿਆ ਹੋਇਆ ਲੱਗੂ, ਜਾਂ ਕਹਾਂਗੇ ਬੜਾ ਤਕੜਾ ਹੋ ਗਿਆ, ਜਾਂ ਕਹਾਂਗੇ ਬੜਾ ਮਾੜਾ ਹੋ ਗਿਆ। ਕੋਠੀ ਪਾ ਲਓ 50 ਸਾਲ ਦੇ ਬਾਅਦ ਉਹਦੀ ਸ਼ਕਲੇ ਬਦਲ ਜਾਊ, ਘਸ ਜਾਏਗੀ, ਉਹੀ ਹੋ ਜਾਏਗੀ ਪੁਰਾਣੀ ਦੀ। ਹਰ ਚੀਜ਼ ਬਦਲਦੀ ਹੈ, ਸੂਰਜ ਚੰਦ ਤਾਰੇ, ਜਿਹੜੀ ਚੀਜ਼ ਬਣੀ ਹੈ ਉਹ ਬਦਲਣ ਵਾਸਤੇ ਹੀ ਬਣੀ ਹੈ। ਪਹਿਲਾਂ ਚੀਜ਼ ਵੱਧਦੀ ਹੈ, ਫਿਰ ਠਹਿਰਦੀ ਹੈ, ਫਿਰ ਘੱਟ ਜਾਂਦੀ ਹੈ। ਠਹਿਰਦੀ ਨਹੀਂ ਹੈ ਉਹਦਾ ਪਤਾ ਨਹੀਂ ਲੱਗਦਾ ਘੱਟਦੀ ਦਾ। ਇੱਕ ਡਿਗਰੀ ਐਸੀ ਹੁੰਦੀ ਹੈ ਜਿੱਥੇ ਆਮ ਆਦਮੀ ਨੂੰ ਨਹੀਂ ਪਤਾ, ਸਾਇੰਸ ਨੂੰ ਪਤਾ ਵੀ ਇਹ ਚੀਜ਼ ਹੁਣ ਘਾਟੇ ਵੱਲ ਨੂੰ ਜਾ ਰਹੀ ਹੈ। ਸਾਇੰਸ ਨੇ ਇਹ ਗੱਲਾਂ ਜਾਣ ਲਈਆਂ ਵੀ ਸੂਰਜ ਜਿਹੜਾ ਹੈ ਹੁਣ ਘਾਟੇ ਵੱਲ ਨੂੰ ਜਾ ਰਿਹਾ, ਇਹ ਇੱਕ ਦਿਨ ਖਤਮ ਹੋ ਜਾਏਗਾ। 8 ਅਰਬ 64 ਕਰੋੜ ਸਾਲ ਤੋਂ ਬਾਅਦ ਇਹ ਬਿਲਕੁਲ ਇਹਦਾ ਨਾਸ਼ ਹੋ ਜਾਏਗਾ, ਧਰਤੀ ਦਾ ਨਾਸ਼ ਹੋ ਜਾਏਗਾ, ਕੁਛ ਨਹੀਂ ਰਹਿੰਦਾ ਫਿਰ। ਇਹ ਤਾਂ ਹੈਗਾ ਝੂਠ, ਅਤੇ ਜਿਹੜਾ ਬਦਲੀ ਨਹੀਂ ਹੁੰਦਾ ਆਰ ਜਗਾਤ ਤੋਂ ਇੱਕ ਰਸ ਹੈ, ਉਹ ਹੈ ਵਾਹਿਗੁਰੂ। ਕਹਿੰਦੇ ਇਹ ਮਤ ਧਾਰਨ ਕਰ ਲੈ, ਇਹਨੂੰ ਵਿਵੇਕ ਕਹਿੰਦੇ ਨੇ, ਵਿਵੇਕ ਦੀ ਮਤ ਧਾਰਨ ਕਰ ਲੈ। ਜਿਵੇਂ ਹੰਸ ਦੁੱਧ ਦੇ ਵਿੱਚ ਦੁੱਧ ਰੱਖ ਦੋ ਮੂਹਰੇ, ਚੁੰਝ ਮਾਰਦਾ ਪਿੱਛੇ ਹਟ ਜਾਂਦਾ, ਚੁੰਝ ਜਾਂਦੀ ਹੈ ਖਟਿਆਈ, ਉਹਨੇ ਦੁੱਧ ਪੀਣਾ ਪਾਣੀ ਨਹੀਂ ਪੀਣਾ, ਪਾਣੀ ਮਿਕਸ ਹੋਇਆ ਹੈ ਉਹਦੇ ਨਾਲ, ਅਤੇ ਪਾਣੀ ਪਾਸੇ ਰਹਿ ਜਾਂਦਾ ਫੁੱਟੀਆਂ ਖਾ ਲੈਂਦਾ। ਇਸੇ ਤਰ੍ਹਾਂ ਜਿਹੜੇ ਗਿਆਨਵਾਨ ਪੁਰਸ਼ ਨੇ ਉਹ ਵੀ ਵਿਚਾਰ ਦੀ ਚੁੰਝ ਦੇ ਨਾਲ ਮਾਇਆ ਨੂੰ, ਪ੍ਰਕਿਰਤੀ ਨੂੰ ਅਤੇ ਜੋਤ ਨੂੰ ਵੱਖਰਾ ਕਰ ਲੈਂਦੇ ਨੇ, ਪ੍ਰਕਿਰਤੀ ਨੂੰ ਛੱਡ ਦਿੰਦੇ ਨੇ ਅਤੇ ਜਿਹੜਾ ਪਰਮੇਸ਼ੁਰ ਦੀ ਜੋਤ ਹੈ ਉਹਨੂੰ ਗ੍ਰਹਿਣ ਕਰ ਲੈਂਦੇ ਨੇ। ਸੋ ਇਹਨੂੰ ਸਾਰ ਮਤ ਕਹਿੰਦੇ ਨੇ। ਮਤ ਕਾਗਦ ਕਰ ਸਾਰ ਪਾਓ ਕਲਮ ਕਰ ਚਿੱਤ ਲਿਖਾਰੀ। ਹੁਣ ਕਲਮ ਤੂੰ ਪਿਆਰ ਦੀ ਬਣਾ, ਭਗਤੀ ਦੀ ਬਣਾ, ਡਿਵੋਸ਼ਨ ਦੀ ਬਣਾ, ਫਿਲਾਸਫੀ ਦੀ ਨਾ ਬਣਾਈ, ਅਕਲ ਦੀ ਨਾ ਬਣਾਈ, ਕਿਉਂਕਿ ਅਕਲ ਅਤੇ ਪਿਆਰ ਦਾ ਕਦੇ ਅੱਜ ਤੱਕ ਮੇਲ ਨਹੀਂ ਹੋਇਆ। ਅਕਲ ਪਿਆਰ ਨੂੰ ਹਮੇਸ਼ਾ ਪਾਗਲਪੁਣ ਕਹਿੰਦੀ ਹੈ। ਅਕਲ ਦੀ ਨਾ ਬਣਾਈ, ਅਕਲ ਦੀ ਰੂਹਾਨੀਅਤ ਵਿੱਚ ਬਿਲਕੁਲ ਲੋੜ ਨਹੀਂ ਹੈ, 1% ਵੀ ਲੋੜ ਨਹੀਂ ਅਕਲ ਦੀ, ਇੱਥੇ ਪਿਆਰ ਦੀ ਜਜ਼ਬੇ ਦੀ ਲੋੜ ਹੈ। ਗਿਆਨੀ ਸਾਨੂੰ ਹੋੜਦਾ ਏ, ਵਹਿਮੀ ਟੋਲਾ ਆਖਦਾ ਏ, ਮਾਰੇ ਗਏ ਜਿਹਨਾਂ ਬੁੱਧੀ ਪਾਰ ਲਾਈਆਂ ਯਾਰੀਆਂ, ਬੈਠਵੇ ਗਿਆਨੀ ਬੁੱਧੀ ਮੰਡਲੇ ਦੀ ਕੈਦ ਵਿੱਚ, ਵਲਵਲੇ ਦੇ ਦੇਸ਼ ਸਾਡੀਆਂ ਲੱਗ ਗਈਆਂ ਯਾਰੀਆਂ। ਕਹਿੰਦੇ ਅਸੀਂ ਤਾਂ ਪਿਆਰ ਦੇ ਮੰਡਲ 'ਚ ਖੇਡਦੇ ਹਾਂ। ਸੋ ਕਹਿੰਦੇ ਇਹਦੀ ਕਲਮ ਬਣਾ ਪਿਆਰ ਦੀ, ਅਤੇ ਚਿੱਤ ਨੂੰ ਲਿਖਾਰੀ ਬਣਾ, ਫੇਰ ਆਪੇ ਨਾ ਲਿਖੀ ਉਤ ਪੜਾਂਗ ਗੁਰ ਪੁੱਛ ਲਿਖ ਵਿਚਾਰ। ਗੁਰੂ ਧਾਰਨ ਕਰ ਸਮਰੱਥ ਗੁਰੂ, ਫੇਰ ਉਹ ਤੋਂ ਲਿਖ, ਉਹ ਤੋਂ ਵਿਚਾਰ ਲੈ ਕੇ ਲਿਖੇ ਦੇ ਉੱਤੇ ਕੀ ਲਿਖਣਾ, ਲਿਖ ਨਾਮ ਚਿੱਤ ਦੇ ਉੱਤੇ ਲਿਖਣਾ। ਚਿੱਤ ਲਿਖਾਰੀ ਨੇ ਲਿਖਣਾ ਨਾਮ, ਅਤੇ ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ ਹਾਂ। ਪਾਓ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ। ਲਿਖ ਨਾਮ ਸਾਲਾ ਲਿਖ, ਨਾਮ ਲਿਖ ਅਤੇ ਉਸਤਤ ਲਿਖ ਵਾਹਿਗੁਰੂ ਜੀ। ਸਤਨਾਮ ਸਤਨਾਮ ਲਿਖ ਲੈ ਹਿਰਦੇ ਲਿਖ ਲੈ ਹਿਰਦੇ ਲਿਖ ਲੈ ਲਿਖਾ ਅੰਤ ਨਾ ਪਾਰਾ ਵਾ। ਲਿਖਣਾ ਕਿੱਥੇ ਹੈ ਵੀ ਨਾ ਇੱਧਰ ਉੱਧਰ ਲਿਖੀ ਜਾਈ, ਇਹਨੂੰ ਦਿਲ 'ਚ ਲਿਖਦਾ, ਹਿਰਦੇ 'ਚ ਇਕਾਗਰ ਚਿੱਤ ਹੋ ਕੇ ਲਿਖ ਲੈ, ਬਾਬਾ ਇਹ ਲੇਖਾ ਲਿਖ ਜਾ, ਜੇ ਲਿਖਣਾ ਹੈ ਤਾਂ ਇਹ ਲੇਖਾ ਲਿਖ ਲੈ, ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾ, ਉੱਥੇ ਤੇਰੇ ਬਰਾਬਰ ਖੜ ਜਾਏਗਾ।
ਤੇਰੀ ਨਾਮ ਨੇ ਸਹਾਇਤਾ ਕਰਨੀ ਔਖੀ ਆ।
ਸਿੱਖ ਲੈ ਜਿੱਥੇ ਕੋਈ ਕਿਸੇ ਦਾ ਵੀ ਹੱਥ ਨਾ ਪਹੁੰਚ ਸਕਦਾ ਹੋਵੇ ਉਹ ਲੇਖਾ ਉੱਥੇ ਜਾ ਕੇ ਨਿਸ਼ਾਨ ਬਣ ਜਾਵੇ ਜਿੱਥੇ ਲੇਖਾ ਮੰਗੀਏ ਜਿੱਥੇ ਹੋਏ ਨਿਸ਼ਾਨ ਉੱਥੇ ਕੋਲ ਖੜਾ ਹੋਵੇ ਗਵਾਹੀ ਦਿੰਦਾ ਹੋਵੇ ਸੋ ਉਸ ਵੇਲੇ ਸ਼ਬਦ ਚਾਰਨ ਆਪਣੇ ਕਰਿਆ ਭਾਈ ਜੋਤ ਕਹਿਣ ਲੱਗੇ ਭਾਈ ਲਹਿਣਾ ਜੀ ਉਸ ਪਾਦੇ ਦੀ ਸਮਝ 'ਚ ਆ ਗਿਆ ਕਹਿੰਦਾ ਨਾਨਕ ਤੂੰ ਸਧਾਰਨ ਬਾਲਕ ਨਹੀਂ ਹੈ ਤੂੰ ਕੋਈ ਪਰਮੇਸ਼ੁਰ ਦਾ ਪਿਆਰਾ ਜਿਸ ਤਰ੍ਹਾਂ ਅਸੀਂ ਅਰਦਾਸ ਤੋਂ ਸੁਣਦੇ ਸੀ ਪੰਡਿਤ ਤੋਂ ਸੱਚਮੁੱਚ ਤੇਰੇ ਅੰਦਰ ਨਿਰੰਕਾਰ ਦੀ ਜੋਤ ਮੈਨੂੰ ਵੀ ਉਹ ਲੇਖਾ ਲਿਖਣ ਦੀ ਜਾਂਚ ਦੱਸ ਦੇ 7 ਸਾਲ ਦੀ ਉਮਰ ਦੇ ਅੰਦਰ ਪਾਦੇ ਨੂੰ ਪੜਾਇਆ ਫਿਰ ਆ ਪਏ ਰਹਿੰਦੇ ਨੇ ਖਾਂਦੇ ਨਹੀਂ ਪੀਂਦੇ ਨਹੀਂ ਕੁਛ ਨਹੀਂ ਕਰਦੇ ਬੜਾ ਫਿਕਰ ਹੋ ਗਿਆ ਘਰ ਦੇ ਅੰਦਰ ਕੋਈ ਕਹਿੰਦਾ ਕੋਈ ਛਾਇਆ ਹੋ ਗਈ ਕੋਈ ਭੂਤ ਦਾ ਛਾਇਆ ਪੈ ਗਿਆ ਕਿਸੇ ਪ੍ਰੇਤ ਦਾ ਪੈ ਗਿਆ ਇਲਾਜ ਸ਼ੁਰੂ ਹੋ ਗਏ ਅਖੀਰ ਵੈਦ ਦੇ ਪਾਸ ਲੈ ਕੇ ਜਾਂਦੇ ਨੇ ਵੈਦ ਨਬਜ਼ ਦੇਖਦਾ ਘਰ ਆ ਕੇ ਗੁਰੂ ਨਾਨਕ ਪੁੱਛਦੇ ਨੇ ਵੀ ਇਹ ਤੂੰ ਕੀ ਦੇਖਦੇ ਕਹਿੰਦਾ ਨਾਨਕ ਜੀ ਮੈਂ ਤੁਹਾਡਾ ਸਵਸਥ ਦੇਖਦਾ 3 ਤੱਤ ਹੋਇਆ ਕਰਦੇ ਨੇ ਵਾਏ ਹੁੰਦੀ ਹੈ ਪਿੱਤ ਹੁੰਦੀ ਹੈ ਅਤੇ ਮੈਂ ਦੇਖਦਾ ਵੀ ਕਿਹੜਾ ਤੱਤ ਘੱਟ ਹੈ ਕਿਹੜਾ ਵੱਧ ਹੈ ਕਹਿੰਦੇ ਵੈਦ ਜੀ ਤੁਸੀਂ ਤੰਦਰੁਸਤ ਹੋ ਕਹਿੰਦੇ ਹਾਂ ਮੈਂ ਤਾਂ ਤੰਦਰੁਸਤ ਹਾਂ ਮਹਾਰਾਜ ਜੀ ਮਹਾਰਾਜ ਕਹਿੰਦੇ ਤੂੰ ਤਾਂ ਤੂੰ ਇਹ ਸੰਸਾਰ ਦੇ ਅੰਦਰ ਕੋਈ ਵੀ ਰਾਜੀ ਨਹੀਂ ਹੈ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਸਾਰਾ ਸੰਸਾਰ ਰੋਗਾਂ ਨੇ ਘੇਰਿਆ ਹੋਇਆ 2 ਕਿਸਮ ਦੇ ਰੋਗ ਨੇ ਇੱਕ ਰੋਗ ਉਹ ਨੇ ਜਿਹੜੇ ਸਰੀਰ ਦੇ ਹਨ ਸਰੀਰ ਦੇ ਰੋਗ ਕੁਛ ਨਹੀਂ ਵਿਗਾੜਦੇ ਵੱਧ ਤੋਂ ਵੱਧ ਸਰੀਰ ਖਤਮ ਕਰ ਦੇਣਗੇ ਲੇਕਿਨ ਜੋ ਮਨ ਦੇ ਰੋਗ ਨੇ ਉਹ ਭਿਆਨਕ ਰੋਗ ਨੇ ਹਉਮੈ ਜੋ ਹਉਮੈ ਦਾ ਰੋਗ ਹੈ ਇਹ ਕੋੜ ਹੋਇਆ ਹੋਇਆ ਮਨ ਸਾਰੀ ਦੁਨੀਆ ਹੀ ਹਉਮੈ ਦੇ ਰੋਗ ਦੇ ਨਾਲ ਪੀੜਿਤ ਹੈ ਨਿੰਦਿਆ ਦਾ ਰੋਗ ਜੋ ਹੈ ਇਹ ਬਮਨ ਹੈ ਹੈਜ਼ਾ ਹੈ ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁੱਖ ਮੁਗਧ ਕਰਨ ਮੂੰਹ ਕਾਲੇ ਤੇ ਨਾ ਨਿੰਦਕਾ ਨਰਕੇ ਕੋਲ ਹੋਵਾ ਈਰਖਾ ਦਾ ਰੋਗ ਹੈ, ਜਿਸ ਦੇ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਕਹਿੰਦੇ ਨੈਵਰ ਨੈਵਰ ਉਹਦਾ ਭਲਾ ਨਹੀਂ ਹੋ ਸਕਦਾ, ਕਿਉਂਕਿ ਇਹ ਮਨ ਦਾ ਹਾਈ ਫੇਵਰ ਹੈ। ਤ੍ਰਿਸ਼ਨਾ ਜਿਹੜੀ ਹੈ ਇਹ ਟੀ ਵੀ ਹੈ ਮਨ ਨੂੰ ਹੋਈ ਹੋਈ, ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਕੋਟ ਜੋਰੇ ਲਾ ਕਰੋਰੇ ਮਨ ਨਾ ਹੋ ਰਿਹਾ ਪਰੇ ਪਰੇ ਹੀ ਕੋ ਲੂਝੀ। ਕਰੋੜ ਹੋ ਗਿਆ ਕਹਿੰਦੇ ਲੱਖ ਕਰੋੜ ਚਾਹੀਦਾ, ਉਹ ਵੀ ਹੋ ਗਿਆ ਕਹਿੰਦੇ ਹੋਰ ਚਾਹੀਦਾ, ਦੁਨੀਆ ਸਾਰੀ ਮੇਰੀ ਚਾਹੀਦੀ ਹੈ। ਇਹ ਟੀ ਵੀ ਦਾ ਰੋਗ ਹੈ, ਮਨ ਨੂੰ ਵਾਸ਼ਨਾ ਪੈਦਾ ਕਰਦਾ, ਵਾਸ਼ਨਾ ਵੱਧਾ ਆਵੇ ਜਾਏ ਫਿਰ ਇਹ ਜੰਮਣ ਅਤੇ ਮਰਨ ਦੇ ਚੱਕਰ 'ਚ ਪੈਂਦਾ। ਚੁਗਲੀ ਰੋਗ ਹੈ, ਇਸ ਤਰ੍ਹਾਂ ਮਹਾਰਾਜ ਨੇ ਬੜੇ ਸਮਝਾਏ, ਆਸਾ ਹੈ ਅੰਦੇਸ਼ਾ ਹੈ। ਸੋ ਵੈਦ ਨੇ ਭਾਈ ਜੋਤ ਕਹਿਣ ਲੱਗੇ, ਭਾਈ ਲੈਣਾ ਜੀ ਵੈਦ ਜੀ ਨੇ ਵੀ ਦੋਏ ਹੱਥ ਮਾਰੇ, ਕਹਿਣ ਲੱਗੇ ਨਾਨਕ ਜੀ ਅੱਜ ਮੈਂ ਪਹਿਲੇ ਦਿਨ ਸੁਣਿਆ ਕਿ ਸੱਚ ਦੇ ਡਾਕਟਰ ਹੋ ਤੁਸੀਂ, ਸੱਚਮੁੱਚ ਇਹ ਵੈਦ ਆਏ ਹੋ ਰੋਗੀਆਂ ਦਾ ਰੋਗ ਦੂਰ ਕਰਨ ਵਾਸਤੇ, ਕਿਉਂਕਿ ਸੰਸਾਰ ਰੋਗੀ ਨਾਮ ਦਾਰੂ ਮੈਲ ਲੱਗ ਗਏ ਸੱਚ ਬਿਨਾਂ। ਸਾਰਾ ਸੰਸਾਰ ਰੋਗਾਂ ਨਾਲ ਘੇਰਿਆ ਹੋਇਆ, ਮਾਨਸਿਕ ਰੋਗਾਂ ਦੇ। ਜਦ ਮਨ ਰੋਗੀ ਹੁੰਦਾ ਹੈ ਤਾਂ ਫਿਰ ਸਰੀਰ ਰੋਗੀ ਹੋਣਾ ਕੁਦਰਤੀ ਬਾਤ ਹੈ। ਮਨ ਦੇ ਅੰਦਰ ਕ੍ਰੋਧ ਹੋਵੇ, ਲੱਖਾਂ ਸੈੱਲ ਜਾਲ ਦਿੰਦਾ ਹੈ ਇੱਕ ਸਾਹ, 2,15,000,000,000 ਸੈੱਲ ਸਾਡੀ ਬੋਡੀ ਦੇ ਅੰਦਰ ਹੈ। ਕ੍ਰੋਧ ਦਾ ਇੱਕ ਸਾਹ ਲੱਖਾਂ ਸੈੱਲ ਜਾਲਦਾ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਜਨ ਸੁਹਾਗਾ ਟਲ। ਕ੍ਰੋਧੀ ਬੰਦੇ ਧਿਆਨ ਨਾਲ ਸੁਣ, ਉਹਨਾਂ ਦਾ ਸਰੀਰ ਘਟਦਾ ਜਾਂਦਾ ਅਤੇ ਅਖੀਰ ਖਤਮ ਹੋ ਜਾਂਦਾ, ਰੋਗੀ ਹੋ ਜਾਂਦੇ ਨੇ। ਪਹਿਲਾਂ ਸਹਿਦਾ ਜਾਂਦਾ ਹੈ, ਫਿਰ ਮੇਦਾ ਖਰਾਬ ਹੋ ਜਾਂਦਾ, ਫਿਰ ਕਿਡਨੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਗਰ ਖਰਾਬ ਹੋ ਜਾਂਦਾ, ਫਿਰ ਬਿਮਾਰੀਆਂ 'ਚ ਪੈ ਗਿਆ।